Ami, hello, कुछ मैं अब आपको कुछ सुना तो फिलोसफी ओपिनियन को नहीं है, बथेरा को सुन लिया, बथेरा कुछ पढ़ लिया, पर साड़ी प्रैक्टिकल जीवन रोजाना जिंदगी विच कोई फर्क नहीं आता। इस फर्क ना आने की वजह आप कदे नहीं लगते कि क्यों नहीं फर्क आता। आम संगतां विच पहला ऑब्जेक्शन कह लो या शिकायत कह लो ये होती है कि जी पाठ तो करते हैं पर मन नहीं लगता, सिमरज बहने के मन नहीं लगता, मन भज जाता। ये बहुत बड़ा सवाल है जरा आम जनता च नहीं बल्कि कहते कहते ज्ञानिया ध्यानिया च भी यही कुछ है। इसकी वजह देखनी चाहती है क्योंकि जेकर किसी मर्जी शनाख्त ना की जाए, डायग्नोस ना की जाए तो सही इलाज नहीं हो सकता। ये मर्ज है, मन नहीं लगता, ये हर एक का आम शिकायत है। भावे कोई तो मुंह कह के सुना दिता है, कोई सुनाते नहीं, बने भले भले बने फिरते, पर सारे सिम्पटम है, ये बीमारी है कि मन पाठ करते हैं, सिमरन करन बैठते हैं ते मन नहीं लगा, मन भज जा पड़ता है। हाँ भाई पूछना है, मन कोई अनोखी गल थोड़ो करता है, इसकी विचार करनी है कि मन क्यों भज रहा है। आप अज फिलोसफी लंबे रख के प्रैक्टिकल गल है, रोजाना जिंदगी की गल है, इस तो मन क्यों लगता है, ये खिलाफ है मन लगना, लिव लगनी। आप लिव लगने वाल देखिए, बच्चा खेल विच इन्ना मशहूर होंदा है, खुप्या होंदा है, लिव लगी होंदी है कि उन्हें मां बाजा मारती है, उन्हें नहाउंदा नहीं, उन्हें पीणदा नहीं, खांदा नहीं, उन्हें स्कूल भी भुल जांदा है, होमवर्क भी भुल जांदा है, जो खेल विच मस्त होंदा है उहदी लिव लगी है। खेल विच मन लग्या होया खुप्या होया, थैंक यू। ये मन खुपया है, क्यों खुपया है? दूसरे पासे सिनेमा देख लो, चले जाओ टीवी से देख लो, इन्ना खुपे लिव लगी हुई, क्यों होता है? आप देखना ना ये लिव लगती क्यों, नहीं क्यों लगती, प्रैक्टिकल एस्पेक्ट है। इसे तरह होर नियंत्रण शालन दी जा सकती है, जिसे कि मन साडा खुपया है, फिर भी मामलों में इतना खुपया होता है, हर एक का मन घर वालों का करते कम, जनानियां करते कम, बच्चों के आदमियों का बाहर खेतों में या दफ्तर के इतना खुपया होता है कि उन्हें होर किसी चीज की फुर्सत नहीं है, लोड नहीं जापती। इसकी वजह की है? इसकी वजह है कि सानू उस विषय दे विच बहुत डूंगी दिलचस्पी है, इंटरेस्ट है, इंटरेस्ट दिलचस्पी है, दूसरे लफ्जों दे विच ਜਿਸ ਗੱਲ ਵਿੱਚ ਸਾਨੂੰ ਇੰਟਰਸਟ ਹੋਏਗਾ, ਜਿਸ ਗੱਲ ਵਿੱਚ ਸਾਨੂੰ ਦਿਲਚਸਪੀ ਹੋਏਗੀ, ਉਹਦੇ ਚ ਮੱਲੋ ਮੱਲੀ ਮਨ ਲੱਗਦਾ ਹੈ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਉਸੇ ਚ ਮਨ ਲੱਗੇਗੀ, ਦਿਲਚਸਪੀ ਹੋਏਗੀ, ਜਿੰਨੀ ਤੀਬਰ ਦਿਲਚਸਪੀ ਹੋਗੀ, ਜਿੰਨੀ ਇੰਟੈਂਸ ਅਟੈਂਸ਼ਨ ਦਾ ਮਤਲਬ ਹੈ ਕਿ ਉਹ ਇੰਟੈਂਸ ਉਹਦੇ ਵਿੱਚ ਇੰਟਰਸਟ ਹੈ। ਮੈਂ ਕੋਈ ਫਿਲਾਸਫੀ ਨਹੀਂ ਬੋਲ ਰਿਹਾ, ਇਹ ਰੋਜ਼ਾਨਾ ਪ੍ਰੈਕਟੀਕਲ ਜੀਵਨ ਦੀ ਹੈ, ਕਿਉਂਕਿ ਇੱਥੋਂ ਸ਼ੁਰੂ ਹੁੰਦਾ ਹੈ ਦਿਲਚਸਪੀ। ਇਹਦਾ ਮਤਲਬ ਹੈ ਕਿ ਦਿਲਚਸਪੀ ਇੰਟਰਸਟ, ਜਿੰਨੀ ਤੀਬਰ ਇੰਟਰਸਟ ਹੈ, ਜਿੰਨੀ ਤੀਬਰ ਦਿਲਚਸਪੀ ਹੈ, ਓਨਾ ਹੀ ਸਾਡਾ ਮਨ ਉਹਦੇ ਚ ਜ਼ਿਆਦਾ ਲਿਵ ਲੱਗੀ ਖੁੱਬਿਆ ਹੋਇਆ ਲਿਵ ਲੱਗੀ। ਦੇਖ ਲੋ ਘਰਾਂ ਜਾ ਕੇ ਟੀਵੀ ਲੱਗੀ ਆ, ਦੇਖ ਬੱਚੇ ਕਿਵੇਂ ਉੱਥੇ, ਇਹ ਬੱਚਿਆਂ ਦਾ ਕੀ ਕਹਿਣਾ, ਸਾਡੇ ਸਿਆਣੇ ਵੀ ਉੱਥੇ ਖੁੱਬੇ ਪਏ। ਇੱਕ ਸਬਕ ਮਿਲ ਗਿਆ ਸਾਨੂੰ ਇੱਥੋਂ, ਇਹ ਪ੍ਰੂਫ ਹੋ ਗਿਆ, ਐਗਜ਼ਾਮਪਲ ਦਾ ਬਿਆਨ ਦਿੱਤੇ ਜਾ ਸਕਦੇ ਕਿ ਸਾਡਾ ਮਨ ਉੱਥੇ ਲੱਗੇਗਾ ਜਿੱਥੇ ਸਾਨੂੰ ਇੰਟਰਸਟ ਹੋਵੇ। ਜਿੰਨਾ ਇੰਟਰਸਟ ਹੋਏਗਾ, ਜਿੰਨਾ ਤੀਬਰ ਇੰਟਰਸਟ ਹੋਏਗਾ, ਜਿੰਨਾ ਇੰਟੈਂਸ ਸਾਡੇ ਵਿੱਚ ਇੰਟਰਸਟ ਹੋਏਗਾ, ਉਨਾ ਸਾਡਾ ਮਨ ਉਹਦੇ ਵਿੱਚ ਜ਼ਿਆਦਾ ਖੁੱਬਿਆ ਹੋਏਗਾ, ਲਿਵ ਲੱਗੀ ਹੋਊਗੀ। ਇਹ ਕਰਾਂ ਚ ਦੇਖ ਲਓ, ਅੱਛਾ ਬਈ ਹੁਣ ਲਿਵ ਲੱਗੀ ਹੈ, ਕਿਉਂ ਲੱਗੀ ਹੈ, ਇੰਟਰਸਟ ਕਿਵੇਂ ਪੈਦਾ ਹੁੰਦਾ ਹੈ, ਧਿਆਨ ਕਰੋ, ਮੋਟੀ ਜੀ ਗੱਲ ਹੈ, ਮੋਟੀਆਂ ਜਿਹੀਆਂ ਗੱਲਾਂ ਹੈ, ਇਹ ਜ਼ਿੰਦਗੀ ਦੇ ਪ੍ਰੈਕਟੀਕਲ ਐਸਪੈਕਟ ਹੈ। ਇੰਟਰਸਟ ਕਿਵੇਂ ਪੈਦਾ ਹੁੰਦਾ ਹੈ, ਜਿਸ ਚੀਜ਼ ਨੂੰ ਤੁਸੀਂ ਇੱਕ ਵਾਰੀ ਕਰੋ, ਦੋ ਵਾਰੀ ਕਰੋ, ਤਿੰਨ ਵਾਰੀ ਕਰੋ, ਕਿਸੇ ਇਨਸਾਨ ਨੂੰ ਪਤਾ ਹੀ ਨਹੀਂ ਹੈ ਸਿਨੇਮਾ ਦਾ, ਤੇ ਉਹਨੂੰ ਸਿਨੇਮਾ ਚ ਕਿਵੇਂ ਖੁੱਬੇਗਾ, ਉਹ ਉਹਨੂੰ ਲੋੜ ਹੀ ਮਹਿਸੂਸ ਹੋਈ। ਧਿਆਨ ਕਰੋ, ਜੇ ਉਸ ਨੂੰ ਮੱਲੋ ਮੱਲੀ ਇੱਕ ਦਿਨ ਲੈ ਗਏ, ਦੋ ਦਿਨ ਲੈ ਗਏ, ਤੀਜੇ ਦਿਨ ਲੈ ਗਏ, ਉਹਦੇ ਚ ਇੰਟਰਸਟ ਪੈਦਾ ਹੋ ਗਿਆ। ਜੇ ਤੁਸੀਂ ਪਹਿਲਾਂ ਨਫ਼ਰਤ ਕਰਦੇ ਸੀ, ਉਹਦੇ ਚ ਇੰਟਰਸਟ ਪੈਦਾ ਹੋ ਗਿਆ, ਉਹਦੇ ਦਿਲਚਸਪੀ ਪੈਦਾ ਹੋ ਗਈ, ਤੇ ਜੇ ਉਹ ਫਿਰ ਆਪ ਜਾਣ ਲੱਗ ਪਊਗਾ, ਫਿਰ ਤਾਂ ਉਹ ਸਮਝੋ ਉੱਥੇ, ਫਿਰ ਤਾਂ ਉਹ ਉਹਨੇ ਹੋਰ ਕਾਰਜ ਕਰ ਉਹਦੇ ਅੰਦਰ ਹੋਰ ਡੂੰਘਾ ਇੰਟੈਂਸ ਇੰਟਰਸਟ ਹੋ ਗਿਆ, ਫਿਰ ਉੱਥੋਂ ਕੱਢਣਾ ਔਖਾ ਹੋ ਜਾਏਗਾ। ਇਹਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਅੰਤਿਸ਼ਕਰਨ ਦਾ ਭਾਂਡਾ ਹੈ, ਜਿਹਨੂੰ ਕਹਿੰਦੇ ਭਾਂਡਾ ਧੋਏ ਬੈਸ ਦੁੱਧ ਦਿਓ ਤਾਂ ਉਹ ਦੁੱਧ ਦੇਖੋ ਜਾਈ। ਸਾਡੇ ਅੰਦਰ ਅੰਤਿਸ਼ਕਰਨ ਰੂਪੀ ਇੱਕ ਭਾਂਡਾ ਹੈ, ਉਹ ਅੰਤਿਸ਼ਕਰਨ ਕੀ ਹੈ, ਇਟ ਇਸ ਦ ਡੈਪਥ ਆਫ ਆਵਰ ਮਾਈਂਡ। ਸਾਡੇ ਮੋਟੇ ਲਫ਼ਜ਼ਾਂ ਚ ਹਿਰਦਾ ਕਰ ਲਓ, ਮਨ ਕਹਿ ਲਓ, ਜਿਹੜੀ ਚੀਜ਼ ਅਸੀਂ ਮੁੜ ਮੁੜ ਕੇ ਉਹਦੇ ਚ ਪਾਈ ਜਾਂਦੇ ਹੈ, ਰਿਪੀਟ ਕਰੀ ਜਾਂਦੇ ਹੈ, ਕਿਉਂਕਿ ਮਨ ਕੋਈ ਖਾਸ ਭਾਂਡਾ ਸਥੂਲ ਭਾਂਡਾ ਨਹੀਂ ਹੈ, ਇਹ ਤਾਂ ਖਿਆਲਾਂ ਦਾ ਭਾਂਡਾ ਹੈ, ਫੀਲਿੰਗ ਦਾ ਭਾਂਡਾ ਹੈ। ਸੋ ਇਸ ਭਾਂਡੇ ਵਿੱਚ ਜਿਹੇ ਜੀ ਅਸੀਂ ਖਿਆਲ ਦਿਨ ਰਾਤ ਪਾਈ ਜਾਵਾਂਗੇ, ਉਹੋ ਜਿਹਾ ਸਾਡਾ ਇੰਟਰਸਟ ਬਣਦਾ ਜਾਊਗਾ, ਤੇ ਉਹਦੇ ਇੰਟਰਸਟ ਅਨੁਸਾਰ ਸਾਡਾ ਜੀਵਨ ਬਣਦਾ ਜਾਏਗਾ। ਇੱਕ ਹੋਰ ਮਿਸਾਲ ਹੈ, ਕਿਸੇ ਭਾਂਡੇ ਵਿੱਚ, ਕਿਸੇ ਬੋਤਲ ਵਿੱਚ ਕਹਿ ਲਓ, ਕਿਸੇ ਕਹਿ ਲਓ, ਉਹਦੇ ਤੁਸੀਂ ਪਾਣੀ ਪਾਤਾ, ਨਿਰਮਲ ਪਾਣੀ, ਉਹਦੇ ਚ ਰਿਕ ਮਗਰੋਂ ਦਾਣਾ ਪਾਤਾ, ਚੀਨੀ ਦਾ ਕਿੜਕੀ ਮਗਰੋਂ ਲੂਣ ਦਾ ਪਾਤਾ, ਕਿੜਕੀ ਮਗਰੋਂ ਮਿਰਚ ਪਾਤੀ, ਕਦੇ ਕਾਲਾ ਰੰਗ ਦਾ ਭੋਰਾ ਪਾਤਾ, ਕਦੇ ਪੀਲਾ ਰੰਗ ਪਾਤਾ, ਤੇ ਕੀ ਬਣ ਗਿਆ? ਉਹ ਤਾਂ ਕੰਪੋਜੀਸ਼ਨ ਬਣ ਗਿਆ, ਮਿਲ ਗੋਬਰ ਕੰਪਾਊਂਡ ਕੰਪੋਜੀਸ਼ਨ ਬਣ ਗਿਆ, ਉਹ ਪਤਾ ਹੀ ਕੀ ਹੈ। ਔਰ ਜਿਉਂ ਜਿਉਂ ਤੁਸੀਂ ਉਹਦੇ ਚ ਦਿਨ ਰਾਤ ਉਹ ਗੋਬਰ ਤਾਂ ਤੁਸੀਂ ਆਪ ਪਾਓਗੇ ਨਾ, ਕਦੇ ਕਦੇ ਕੋਈ ਚੀਜ਼ ਪਾਓਗੇ, ਇਸ ਹਿਰਦੇ ਹਿਰਦੇ ਵੱਡੇ ਭਾਂਡੇ ਵਿੱਚ ਦਿਨ ਰਾਤ ਇੱਕ ਇੱਕ ਖਿਣ 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 ਨਹੀਂ, ਐਵਰੀ ਮੂਮੈਂਟ ਵੀ ਆਰ ਫੀਲਿੰਗ ਆਵਰ ਮਾਇੰਡ ਵਿਦ ਸਮਥਿੰਗ ਗੁੱਡ ਔਰ ਬੈਡ। ਇੱਕ ਹੋਰ ਮਿਸਾਲ ਦੇਣਾ ਚਾਹੁੰਦਾ, ਮਾਂ ਸਾਡਾ ਮੂੰਹ ਇਹ ਸਾਡੇ ਅੰਦਰ ਦਾ ਗੇਟ ਹੈ, ਮੇਰੇ ਪਾਸ ਦਵਾਈਆਂ ਵਾਸਤੇ ਆਉਂਦੇ, ਮੇਰਾ ਢਿੱਡ ਦੁਖਦਾ ਜੀ, ਮੈਨੂੰ ਚੱਟੀਆਂ ਲੱਗੀਆਂ ਜੀ, ਮੈਨੂੰ ਇਹ ਹੁੰਦਾ, ਮੈਨੂੰ ਉਹ ਹੁੰਦਾ। ਹਾਂ ਬਈ ਤੂੰ ਕੀ ਖਾਧਾ ਸੀ? ਜੇ ਉਹਨੂੰ ਪੁੱਛਣ ਲੱਗਦਾ ਤਾਂ ਨਿਕਲ ਆਉਂਦੇ, ਉਹ ਸਮੋਸੇ ਖਾਧੇ, ਪਰੌਂਠੇ ਖਾਧੇ। ਕੀ ਤੁਸੀਂ ਜਦੋਂ ਤੁਹਾਨੂੰ ਪਤਾ ਸੀ ਇਹ ਪਰੌਂਠੇ ਮੈਨੂੰ ਤੰਗ ਕਰਨਗੇ, ਤੂੰ ਖਾਧੇ? ਕਹਿੰਦੇ ਜੀ ਜੀ ਕਰਦਾ ਸੀ, ਲੋਕੀ ਖਾਂਦੇ ਸੀ ਤੇ ਮੈਂ ਨਾ ਕਿਉਂ ਨਾ ਖਾਵਾਂ। ਮੈਂ ਕਿਹਾ ਚੰਗਾ, ਇਹਦਾ ਮਤਲਬ ਇਹ ਹੈ, ਇਸਦਾ ਮਤਲਬ ਇਹ ਹੈ ਕਿ ਅਸੀਂ ਪਰੌਂਠੇ, ਡਾਕਟਰ ਨੇ ਕਿਹਾ ਕਿ ਪਰੌਂਠੇ ਨਹੀਂ ਖਾਣੇ, ਆਪਣੇ ਆਪ ਨੂੰ ਵੀ ਡਾਕਟਰ ਕੋਲ ਪਤਾ ਲੱਗਿਆ ਵੀ ਪਰੌਂਠੇ ਖਾਣ ਨਾਲ ਮੇਰੇ ਪੇਟ ਚ ਗੜਬੜ ਹੋਏ, ਮਗਰ ਮਨ ਦੇ ਮਗਰ ਲੱਗ ਕੇ ਜੀ ਦੀ ਸਵਾਦ ਵਾਸਤੇ ਉਹ ਖਾਧੇ ਜਾਂਦੇ ਆ, ਤੇ ਮਗਰੋਂ ਵੀ ਡਾਕਟਰ ਕੋਲ ਭੱਜਦਾ, ਉਹ ਫਿਰ ਕਹਿੰਦਾ ਭਾਈ ਤੂੰ ਖਾਧਾ? ਉਹਨਾਂ ਕਹਿੰਦਾ ਹਾਂ ਜੀ ਖਾਧਾ। ਦੇਖ ਬਈ ਘਰ ਦਾ ਗੇਟ ਕੋਈ ਹੁੰਦਾ, ਤੇ ਗੇਟ ਦਾ ਸੰਤਰੀ ਕੌਣ ਹੈ? ਤੇਰੇ ਗੇਟ ਦਾ, ਤੇਰੇ ਸਰੀਰ ਦਾ ਗੇਟ ਦਾ ਸੰਤਰੀ ਕੌਣ ਹੈ? ਤੇਰਾ ਮਨ, ਤੇਰਾ ਮਨ ਜਿਹੜਾ, ਤੇਰਾ ਸੰਤਰੀ ਜਿਹੜਾ, ਉਹ ਕਮਜ਼ੋਰ ਹੈ, ਉਹ ਕਿਸੇ ਕੰਮ ਦਾ ਨਹੀਂ, ਇਹਨੂੰ ਚੇਂਜ ਕਰ। ਇਹ ਸੰਤਰੀ ਨੇ, ਇਹ ਢਿੱਲਾ ਹੈ, ਇਹਨੂੰ ਬਦਲੀ ਕਰ, ਇਹਦੇ ਕੰਨ ਖਿੱਚ, ਕਿਉਂਕਿ ਇਹ ਸੰਤਰੀ ਨੇ ਕਿਉਂ ਆ ਕਹਿ ਦਿੱਤੀ? ਕਹਿੰਦੇ ਜੀ ਉਹ ਜੀ ਕਰਿਆ। ਮੈਂ ਆ ਕਿਹੜਾ ਜੀਵ ਹੈ, ਜੀ ਤਾਂ ਇੱਕ ਹੈ, ਦੋ ਚਾਰ ਨਹੀਂ ਹੈ। ਜਿਸ ਤਰ੍ਹਾਂ ਇਹ ਮੂੰਹ ਗੇਟ ਹੈ, ਸਾਡਾ ਮਨ ਉਹਦੇ ਸੰਤਰੀ ਹੈ, ਮਗਰ ਸਾਡੇ ਅੰਦਰ ਅਸੀਂ ਇੱਕ ਚੀਜ਼ ਨਹੀਂ ਹੈ। ਉਹ ਇੱਥੇ ਕਿਸੇ ਦਾ ਨਾਂ ਲੈ ਲਓ, ਫਲਾਨਾ ਸਿੰਘ, ਬਈ ਉਹ ਦੇਖੋ ਉਹਦਾ ਨਾਂ ਤਾਂ ਧਰਿਆ ਹੋਇਆ ਹੈ, ਨਿੱਕਾ ਸਿੰਘ, ਪਰ ਉਹ ਕੱਲਾ ਨਿੱਕਾ ਸਿੰਘ ਨਹੀਂ ਹੈ, ਉਹ ਚਾਰ ਪੰਜ ਹੈ ਉਹਦੇ ਅੰਦਰ ਰਹਿਣ ਵਾਲੇ, ਚਾਰ ਪੰਜ ਨਿੱਕੇ ਸਿੰਘ। ਇੱਕ ਮਨ ਨਿੱਕਾ ਸਿੰਘ ਹੈ, ਇੱਕ ਜੀ ਇਹ ਪੰਜ ਹੈ ਨਾ, ਉਹ ਜਿਹਦਾ ਜ਼ੋਰ ਪੈ ਜਾਂਦਾ ਉਹ ਨਿੱਕਾ ਸਿੰਘ ਆਪਣੇ ਮਗਰ ਲਾ ਲੈ। ਉਹ ਸਰੀਰ ਕਿਆ ਕਰੇ, ਇਹ ਪੰਜੇ ਸਾਨੂੰ ਢੋਲੀ ਫਿਰਦੇ ਆ, ਕਿਵੇਂ ਉਹ ਖੇਲ ਦੇ ਵਿੱਚ ਗਿਆਰਾਂ ਗਿਆਰਾਂ ਟੀਮਾਂ ਹੁੰਦੀਆਂ, ਤੇ ਫੁੱਟਬਾਲ ਵਿੱਚ ਸੁੱਟ ਦਿੰਦੇ ਆ, ਉਹ ਫੁੱਟਬਾਲ ਨੂੰ ਇੱਕ ਖੇਲਣ ਲਈ ਕੋਈ ਟਿਕਣ ਨਹੀਂ ਦਿੰਦਾ, ਇੱਧਰੋਂ ਆਉਂਦਾ, ਇੱਧਰ ਟੋਲਾ ਮਾਰਦਾ, ਉੱਧਰ ਆਉਂਦਾ, ਉੱਧਰ ਟੋਲਾ ਮਾਰ ਦਿੰਦਾ। ਸਾਡੀ ਮਨ ਦੀ ਇਹ ਹਾਲਤ ਹੈ, ਉੱਥੇ ਤਾਂ ਗਿਆਰਾਂ ਹੀ ਹੈ, ਓਏ ਓਏ, ਸਾਡੇ ਅੰਦਰ ਤਾਂ ਇਹ ਪੰਜਾਂ ਦੀ ਫੌਜ ਹਟੀਲੀ ਹੈ, ਫੌਜ ਹੈ, ਸਾਰਾ ਦਿਨ ਸਾਨੂੰ ਦਵੱਲੀ ਫਿਰਦੀ ਹੈ। ਬੜੇ ਸੋਹਣੇ ਹੈ, ਇੱਥੇ ਹੋਰ ਕੁਛ ਫਰਨੀਚਰ ਦੇਖੋ, ਉੱਥੇ ਬੜੇ ਸੋਹਣੇ ਹੈ, ਫਿਰ ਮਨ ਤਾਂ ਭੱਜਦਾ ਹੈ ਨਾ। ਤੋ ਫੌਜ ਹੈ ਦਿੱਲੀ, ਇਹ ਬੜੀ ਰੱਡੀ ਹੈ, ਸਾਨੂੰ ਦਵੱਲੀ ਫਿਰਦੀ ਹੈ, ਫਿਰ ਕੀ ਕਰਨਾ? ਇੱਕ ਹੋਰ ਮਿਸਾਲ ਇਹਨਾਂ ਟੁੱਟਦੀ ਹੈ। ਅੱਜਕੱਲ ਕੰਪਿਊਟਰ ਚੱਲੇ ਆ, ਕੰਪਿਊਟਰ ਜਿਹੜੇ ਆ ਉਹਦੇ ਵਿੱਚ ਜੋ ਕੁਛ ਫੀਡ ਕਰੀਦਾ, ਜੋ ਕੁਛ ਉਹਦੇ ਵਿੱਚ ਪਾਉਂਦੇ ਆ ਉਹ ਜਵਾਬ ਮਿਲ ਜਾਂਦਾ। ਲੰਮੇ ਲੰਮੇ ਟੋਟਲ ਕਰਨਾ ਹੋਵੇ, ਤਕਸੀਮ ਕਰਨਾ ਹੋਵੇ ਤਾਂ ਉਹਦੇ ਚੋਂ ਫਿਕਰ ਪਾਈ ਜਾਂਦੇ ਆ, ਪਾਈ ਜਾਂਦੇ ਪਾਈ ਜਾਂਦੇ ਆ, ਜਦੋਂ ਉਹਨੂੰ ਬਸ ਕਰ ਦਿੰਦੇ ਆ ਇੱਕਦਮ ਉੱਥੇ ਰਿਜ਼ਲਟ ਆ ਜਾਂਦਾ। ਅਸੀਂ ਸਾਡੇ ਸਾਰੇ ਮਨ ਜਿਹੜਾ ਹੈ ਇਹ ਕੰਪਿਊਟਰ ਹੈ, ਇੱਕ ਬੜਾ ਅਜੀਬ ਕੰਪਿਊਟਰ ਹੈ, ਰੱਬ ਦਾ ਬਣਾਇਆ ਹੋਇਆ ਮਨ ਕੰਪਿਊਟਰ ਹੈ। ਇਹਦੇ ਦਿਨ ਰਾਤ ਯੁੱਗ ਚ ਅਸੀਂ ਪਾਈ ਫੀਡ ਕਰੀ ਜਾਂਦੇ ਹਾਂ, ਉਹ ਬਾਹਰੋਂ ਤਾਂ ਨਹੀਂ ਆਉਂਦਾ, ਅਸੀਂ ਆਪ ਫੀਡ ਕਰਦੇ। ਜਿਵੇਂ ਇਹ ਪੇਟ ਖਰਾਬ ਹੋਇਆ ਤੇ ਸੰਤਰੀ ਫੇਲ ਹੋਇਆ, ਕਦੇ ਪੇਟ ਖਰਾਬ ਹੋਇਆ ਨਾ, ਗੇਟ ਤਾਂ ਇੱਕੋ ਹੀ ਹੈ, ਮਨ ਤਾਂ ਇੱਕੋ ਹੀ ਹੈ। ਇਹਨੂੰ ਫੀਡ ਜੋ ਕੁਛ ਕਰਾਂਗੇ, ਇਹਦੇ ਵਿੱਚ ਜੋ ਡਾਟਾ ਪਾਈ ਪਾਵਾਂਗੇ ਉਹਦਾ ਨੈਟ ਰਿਜ਼ਲਟ, ਉੱਥੇ ਸਾਨੂੰ ਐਂ ਕਰਨਾ ਪੈਂਦਾ ਬਸ ਹੁਣ ਸਟੋਪ, ਟੋਟਲ ਚਾਹੀਦਾ, ਸਟੋਪ ਕਰਨਾ ਪੈਂਦਾ। ਪਰ ਇੱਥੇ ਤਾਂ ਇੱਥੇ ਲੋੜ ਹੀ ਨਹੀਂ, ਇੱਥੇ ਰਾਤ ਆਪਣੇ ਆਪ ਨਤੀਜਾ ਰਿਜ਼ਲਟ ਨਿਕਲਦਾ ਹੁੰਦਾ, ਓਕਸਟਨ ਨਿਕਲਦਾ ਹੈ ਰਿਜ਼ਲਟ, ਉਹ ਤਾਂ ਹੁਕਮ ਦੇ ਤੋਂ ਦਿੱਤੇ ਤੋਂ ਉਹ ਨਿਕਲਣਾ ਹੈ ਰਿਜ਼ਲਟ, ਇੱਥੇ ਆਪਣੇ ਆਪ ਨਿਕਲ ਰਿਹਾ। ਕਿਸ ਤਰ੍ਹਾਂ ਕਹਿੰਦੇ ਹੈ ਕਿ ਧਰਮ ਰਾਏ ਹੈ ਉਹ ਸਾਡੇ ਲਿਖੇ ਲਿਖਦਾ, ਉਹ ਭਾਈ ਧਰਮ ਰਾਏ ਹੈ ਕਿ ਨਹੀਂ ਹੈ ਪਤਾ ਨਹੀਂ, ਤੇ ਜੇ ਹੋਊਗਾ ਤਾਂ ਸਾਨੂੰ ਕੀ, ਸਾਡੇ ਤਾਂ ਰੋਜ਼ ਹੀ ਧਰਮ ਰਾਏ ਅੰਦਰ ਹੋ ਰਿਹਾ ਹੈ 24 ਘੰਟੇ, ਸਾਡਾ ਤਾਂ ਧਰਮ ਲਿਖਾ ਤਾਂ ਰੋਜ਼ ਹੀ ਨਿਬੜ ਰਿਹਾ ਹੈ, ਕੰਪਿਊਟਰ ਜੋ ਹੋਇਆ ਸਾਡਾ ਇਹ ਕੰਪਿਊਟਰ, ਇਹਦੇ ਜੋ ਚੀਜ਼ ਜੋ ਖਿਆਲ ਇੱਥੇ ਇੱਥੇ ਅਸੀਂ ਕੀ ਫਿਕਰ ਉਹਦੇ ਤਾਂ ਫਿਕਰ ਪਾਉਂਦੇ ਹਾਂ, ਇੱਥੇ ਕੀ ਫਿਕਰ ਖਿਆਲ ਚੰਗੇ ਮਾੜੇ ਜਿਹੇ ਜੇ ਖਿਆਲ ਪਾਉਂਦੇ ਹਾਂ ਉਹ ਤਾਂ ਬਿਲਕੁਲ ਬਾਕੀ ਸੋਲੂਸ਼ਨ ਬਣਿਆ ਹੋਇਆ ਹੈ, ਉਹਦੇ ਵਿੱਚ ਖੋਰ ਪਾ ਦੇਣੇ, ਜਿਹੜਾ ਜਿੰਨੀ ਪਾ ਦਿਓ ਉਹਦਾ ਕੰਪਾਊਂਡ ਬਦਲ ਗਿਆ, ਨਾਓ ਨਾ ਕੰਪੋਜੀਸ਼ਨ ਬਦਲ ਗਿਆ। ਇਹ ਸਾਇੰਟਿਸਟ ਜਾਣਦੇ ਆ ਕਿ ਉਹਦਾ ਕੰਪੋਜੀਸ਼ਨ ਬਦਲ ਗਿਆ, ਇੱਕ ਨਿੱਕੀ ਜਿਹੀ ਨੂੰ ਦੀ ਕਣੀ ਪਾਉਣਾ ਉਹ ਜਿਹੜਾ ਪਹਿਲਾਂ ਰੇਸ਼ੋ ਸੀਗਾ ਉਹ ਬਦਲ ਗਿਆ, ਤੇ ਕੰਪਾਊਂਡ ਵੀ ਬਦਲ ਗਿਆ, ਕੰਪੋਜੀਸ਼ਨ ਬਦਲ ਗਿਆ, ਤੇ ਉਸ ਕੰਪੋਜੀਸ਼ਨ ਅਨੁਸਾਰ ਇਹ ਸਾਰੀਆਂ ਸਾਇੰਟਿਫਿਕ ਗੱਲਾਂ, ਉਸ ਕੰਪੋਜੀਸ਼ਨ ਦਾ ਜਿਹੜਾ ਨੈਟ ਰਿਜ਼ਲਟ ਹੈ ਉਸ ਵੇਲੇ ਹੁਣ ਇਸ ਵੇਲੇ ਉਹ ਸਾਡਾ ਲਿਖਾ ਹੈ, ਉਹ ਸਾਡਾ ਲਿਖਾ ਹੈ, ਉਹ ਅੰਦਰੇ ਹੈ ਸਭ ਕੁਛ, ਉਹ ਧਰਮ ਰਾਏ ਪਤਾ ਨੀ ਉਹ ਹੋਇਆ ਕਿ ਨਹੀਂ ਪਤਾ ਨੀ, ਉਹ ਤਾਂ ਰੋਜ਼ ਹੋ ਰਿਹਾ ਹੈ, ਇਹ ਤਾਂ ਸਾਡਾ ਹਿਸਾਬ ਦਿਨ ਰਾਤ ਹੋ ਰਿਹਾ ਹੈ, ਨਾਲੋ ਨਾਲ ਰਿਜ਼ਲਟ ਹੋ ਰਿਹਾ ਹੈ। ਉਸ ਰਿਜ਼ਲਟ ਕਿਸੇ ਇੱਕ ਲਹਿਮੇ ਵਿੱਚ, ਕਿਸੇ ਇੱਕ ਮਿੰਟ ਵਿੱਚ ਰਿਜ਼ਲਟ ਦੇਖਣਾ ਹੋਵੇ ਕਿ ਇਹਦੇ ਕੰਪੋਜੀਸ਼ਨ ਦਾ ਇੱਥੋਂ ਤਾਈ ਕੀ ਕਿਹਾ ਜਾ ਰਿਜ਼ਲਟ ਹੈ, ਮਾੜਾ ਜਿਹਾ ਉਹਨੂੰ ਛੇੜ ਕੇ ਦੇਖ ਬੰਬ ਬਣਦਾ, ਇਹਦਾ ਮਤਲਬ ਇਹ ਹੈ ਕਿ ਇਹਨੇ ਕੰਪਾਊਂਡ ਪਾਇਆ ਹੈ, ਹੋਰ ਹੀ ਕੋਈ ਕੰਪਲੈਕਸ ਬਣਿਆ ਹੋਇਆ ਹੈਗਾ, ਉਹਦੀ ਦੱਖਣੀ ਵਿੱਚ ਉਸਦੇ ਜ਼ਬਾਨ ਵਿੱਚ, ਉਹਦੀ ਹਰਕਤ ਵਿੱਚ, ਉਹਦੇ ਖਿਆਲਾਂ ਵਿੱਚ, ਉਹਦੇ ਸੋਚਾਂ ਵਿੱਚ, ਉਹਦੇ ਪਲੈਨਿੰਗ ਵਿੱਚ, ਸਭ ਜਗ੍ਹਾ ਉਹ ਆਪਣੀ ਉਸ ਦੀ ਰੰਗਤ ਬਾਹਰ ਨਿਕਲ ਰਹੀ ਹੈ, ਉਸ ਕੰਪਾਊਂਡ ਦੀ ਰੰਗਤ। ਤੇ ਜਦੋਂ ਮਰਦੇ ਆ ਨਾ ਉਹ ਕੰਪਾਊਂਡ ਤਾਂ ਉਸ ਵੇਲੇ ਸਾਰੀ ਉਮਰ ਦਾ ਕੰਪਾਊਂਡ ਹੋਇਆ ਹੈ, ਤੇ ਕੰਪੋਜੀਸ਼ਨ ਬਣਿਆ ਹੈ, ਉਹ ਕੀ ਹੈ ਕੀ ਹੁੰਦਾ ਹੈ ਇੱਕ ਦਾ ਆਕ ਸਾਡੇ ਨਾਲ, ਹਰੇਕ ਹਰੇਕ ਨੇ ਕੰਪਿਊਟਰ ਹਰੇਕ ਦੇ ਨਾਲ ਹੈਗਾ, ਤੁਸੀਂ ਉਹ ਹੋਰਨਾਂ ਦਾ ਧੋਖਾ ਦੇ ਲਓਗੇ, ਪੱਗਾਂ ਬੰਨ ਬੰਨ ਕੇ ਤੇ ਪਾ ਪਾ ਕੇ ਚੋਲੇ ਤੇ ਸਾਧ ਸੰਤ ਬਣੇ ਰਹੋਗੇ, ਤੇ ਉੱਥੇ ਤਾਂ ਉਹ ਤਾਂ ਅੰਦਰ ਰੋਜ਼ ਬਣੇ, ਉੱਥੇ ਧੋਖਾ ਤੁਸੀਂ ਨਹੀਂ ਦੇ ਸਕਦੇ, ਇੱਥੇ ਤਾਂ ਭਲੇ ਭਲੇਰੇ ਬਣ ਜਾਓਗੇ, ਉੱਥੇ ਕਿਸੇ ਕੋਈ ਸਿਫਾਰਿਸ਼ ਨਹੀਂ, ਕੋਈ ਉੱਥੇ ਉਲਟ ਪੁਲਟ ਨਹੀਂ ਹੋ ਸਕਦੀ, ਕੋਈ ਕਰਪਸ਼ਨ ਨਹੀਂ ਹੋ ਸਕਦੀ, ਉਹਦਾ ਨਾਲੋ ਨਾਲ ਤੁਹਾਡਾ ਸ਼ਖਸੀਅਤ ਬਣ ਰਹੀ ਹੈ, ਯਾਦ ਰੱਖੋ ਸ਼ਖਸੀਅਤ ਪਰਸਨੈਲਿਟੀ ਬਣ ਰਹੀ ਹੈ ਔਰ ਉਹ ਖਿੰਨ ਖਿੰਨ ਵਿੱਚ ਬਣ ਰਹੀ ਹੈ ਐਵਰੀ ਮੂਮੈਂਟ ਹਰ ਇੱਕ ਖਿਆਲ ਨਾਲ ਇੱਕ ਪਾਸਿੰਗ ਥਾਟ ਜਿਹੜਾ ਹੈ ਉਹ ਵੀ ਸਾਡੀ ਕੰਪੋਜੀਸ਼ਨ ਨੂੰ ਚੇਂਜ ਕਰ ਰਿਹਾ ਪਾਸਿੰਗ ਥਾਟ ਤੁਸੀਂ ਮੇਰਾ ਕਿਸੇ ਦੇ ਹੱਥ ਮੈਂ ਜੇਬ ਚ ਦੇਖੀ ਕਿਉਂ ਮਿਸਾਲ ਹੈ ਸੋਹਣੀ ਪੈਨ ਦੇਖੀ ਸੋਹਣੀ ਘੜੀ ਦੇਖੀ ਮੇਰੇ ਅੰਦਰ ਖਿਆਲ ਹੈ ਮੌਕਾ ਨਹੀਂ ਮਿਲਿਆ ਤੂੰ ਨਹੀਂ ਕੀਤੀ ਮਗਰ ਖਿਆਲ ਤਾਂ ਆ ਗਿਆ ਨਾ ਖਿਆਲ ਤਾਂ ਆ ਗਿਆ ਨਾ ਉਹ ਖਿਆਲ ਹੀ ਉਹ ਤੁਹਾਡੇ ਕੰਪਾਊਂਡ ਨੂੰ ਚੇਂਜ ਕਰ ਦਿੱਤਾ ਖਿਆਲ ਹੀ ਆਖਿਰਕਾਰ ਦੁਨੀਆ ਕਾਹਦੀ ਬਣੀ ਹੋਈ ਹੈ ਖਿਆਲਾਂ ਦੀ ਬਣੀ ਹੋਈ ਹੈ ਇਨਸਾਨ ਕਾਹਦੇ ਹੈ ਨਹੀਂ ਤਾਂ ਇਹਨਾਂ ਖਿਆਲਾਂ ਤੋਂ ਬਗੈਰ ਇਹ ਸਰੀਰ ਤਾਂ ਇੱਕ ਹਾਰਟ ਮਾਸ ਨਾੜੀ ਕੋ ਪਿੰਡ ਇਹ ਖਿਆਲਾਂ ਨਾਲ ਹੀ ਬਣੇ ਫਿਰਦੇ ਆ ਇਹ ਚੀਜ਼ ਅਨਸਿਵਲਾਈਜ਼ਡ ਹੈ ਰੂਡ ਹੈ ਨੀਗਰੋ ਹੈ ਫਲਾਨਾ ਉਹ ਸਿਵਲਾਈਜ਼ ਸਭ ਖਿਆਲਾਂ ਨੇ ਨਹੀਂ ਬਣੇ ਨਾ ਸਿਵਲਾਈਜ਼ ਇਹ ਗਿਆਨੀ ਹੈ ਧਿਆਨੀ ਹੈ ਸਾਧ ਕਾਹਦੇ ਨਾਲ ਬਣੇ ਖਿਆਲਾਂ ਨਾਲ ਹੀ ਬਣੇ ਸੋ ਐਵਰੀ ਮੂਵਮੈਂਟ ਵੀ ਆਰ ਮੇਕਿੰਗ ਔਰ ਮਾਰਿੰਗ ਅਵਰ ਓਨ ਲਾਈਫ ਕਾਹਦੇ ਨਾਲ ਖਿਆਲਾਂ ਨਾਲ ਕਰਮਾਂ ਨਾਲ ਤਾਂ ਫਿਰ ਕੀ ਕਰਨਾ ਚਾਹੀਦਾ ਹੁਣ ਦੇਖੀਏ ਇਸ ਕੀ ਕੁਛ ਭਰਦੇ ਹਾਂ ਕੀ ਕੁਛ ਭਰਦੇ ਦਿਨ ਰਾਤ ਰੱਬ ਨੇ ਸਾਨੂੰ ਮੇਰੇ ਸਾਡੇ ਅੰਦਰ ਹਉਮੈ ਪਾਤੀ ਹੈ ਇਸ ਹਉਮੈ ਨੇ ਪਹਿਲਾਂ ਤਾਂ ਮੈਂ ਬਣਾਈ ਮੈਂ ਸਾਰਾ ਦਿਨ ਮੈਂ ਕਰਦੇ ਹਾਂ ਇੱਕ ਮੈਂ ਬਣਾਤੀ ਤੇ ਨਾਲ ਉਹਦੇ ਜਿੱਥੇ ਮੈਂ ਬਣ ਗਿਆ ਉੱਥੇ ਮੇਰਾ ਵੀ ਬਣ ਗਿਆ ਜਿੱਥੇ ਮੈਂ ਹੈਗੀ ਉੱਥੇ ਮੇਰੀ ਵੀ ਹੈ ਸਾਡੀ ਸਾਰੀ ਜ਼ਿੰਦਗੀ ਇਸ ਮੈਂ ਮੇਰੀ ਦੇ ਉਦਾਲੇ ਰਿਵੋਲਵ ਕਰ ਰਹੀ ਹੈ ਤੇ ਇਹ ਸਾਰੇ ਗੁਆੜੇ ਇਹ ਮੈਂ ਮੇਰੀ ਕਰਾਉਂਦੀ ਹੈ ਸੋ ਇਹ ਮੈਂ ਮੇਰੀ ਅਧੀਨ ਕਿਹਦੇ ਪੰਜਾਂ ਦੇ ਇਹ ਪੰਜ ਹੀ ਸਿੰਧੂ ਬੰਦੀ ਫਿਰਦੇ ਆ ਮੈਂ ਤੇ ਮੇਰੀ ਹਰ ਇੱਕ ਚੀਜ਼ ਦੇ ਵਿੱਚ ਮੈਂ ਔਰ ਮੇਰੀ ਦੀ ਰੰਗਤ ਹੈ ਜੋ ਮੈਂ ਮੇਰੀ ਚ ਅਸੀਂ ਸਾਰੀ ਉਮਰ ਗਵਾ ਲੈਂਦੇ ਹਾਂ ਸਾਰੀ ਉਮਰ ਬਿਤਾ ਲੈਂਦੇ ਹਾਂ ਮਗਰ ਆਪਣੀ ਮੈਂ ਮੇਰੀ ਦਾ ਇਹ ਪਤਾ ਨਹੀਂ ਲੱਗਿਆ ਕਿ ਮੈਂ ਔਰ ਮੇਰੀ ਕਿਸੇ ਪਾਣੀ ਦਾ ਕਹਿੰਦੀ ਹੈ ਪਾਣੀ ਦਾ ਕਹਿੰਦੀ ਹੈ ਵੀ ਇੱਕ ਹੈ ਤੂੰ ਹੀ ਉਹ ਤਾਂ ਇੱਕ ਹੈ ਰੱਬ ਤਾਂ ਇੱਕ ਹੈ ਆ ਮੈਂ ਮੇਰੀ ਆ ਨਾਲ ਹੀ ਸਭ ਤੋਂ ਪਿਛੜੇ ਆ ਮੈਂ ਮੇਰੀ ਤੋਂ ਪਿਛੜੇ ਨਾ ਤੇ ਫਿਰ ਪੰਜ ਛੱਡਤੇ ਰੱਬ ਨੇ ਕਾਹਦੇ ਵਾਸਤੇ ਛੱਡੇ ਸੀ ਇਹ ਹੁਣ ਅਸੀਂ ਦੂਸ਼ਣ ਲਾਵਾਂਗੇ ਰੱਬ ਤੇ ਭਾਈ ਰੱਬ ਨੇ ਛੱਡੇ ਹੈ ਕਿਸੇ ਮਤਲਬ ਲਈ ਭਾਅ ਜੀ ਅੱਜ ਕੱਲ੍ਹ ਡਾਕਟਰ ਲੋਕ ਕਹਿੰਦੇ ਗਲਤੀ ਨਾਲ ਲਾ ਦਿੱਤੇ ਬਚਪਨ ਤੋਂ ਹੀ ਕੱਢ ਦੇਣੇ ਚਾਹੀਦੇ ਹੈ ਅਪੈਂਡਿਕਸ ਜਿਹੜੇ ਹੈ ਰੱਬ ਨੇ ਗਲਤੀ ਨਾਲ ਬਣਾਤੇ ਹੈ ਸਿਆਣੇ ਬਣੇ ਰੱਬ ਨਾਲ ਭਾਈ ਜੋ ਕੁਛ ਅਸੀਂ ਬਣੇ ਰੱਬ ਨੇ ਬਣਾਏ ਇਹ ਪੰਜ ਵੀ ਰੱਬ ਨੇ ਬਣਾਏ ਹੈ ਤੇ ਉਹਨਾਂ ਤੈਨੂੰ ਤਰਜ ਨਹੀਂ ਕਰਨੀ ਉਹ ਗੱਲ ਹੈ ਆਪ ਨਾ ਦੇ ਚੁਰੂ ਪਰ ਪਾਣੀ ਭੈਂਦੇ ਜਿਨ ਗੰਗਾ ਆਪ ਤਾਂ ਤੂੰ ਚੁਰੂ ਪਰ ਪਾਣੀ ਬਣਾ ਕ੍ਰੀਏਟ ਕਰ ਸਕਦਾ ਹੈ ਤੇ ਰੱਬ ਨੇ ਇੰਨੀ ਦੁਨੀਆ ਬਣਾਈ ਹੈ ਤੇ ਤੂੰ ਉਹ ਨੁਕਤਾ ਚੀ ਨਹੀਂ ਕਰਦਾ ਇਹ ਨੁਕਤਾ ਚੀ ਨਹੀਂ ਸਾਡੇ ਘਰਾਂ ਚ ਹਸਬੈਂਡ ਵਾਈਫ ਤੇ ਸਾਰਾ ਦਿਨ ਨੁਕਤਾ ਚੀ ਨਹੀਂ ਕਰਦਾ ਹੈ ਵਾਈਫ ਹਸਬੈਂਡ ਤੇ ਕਰਦੀ ਹੈ ਬੱਚੀ ਕਰ ਰਹੇ ਲੜ ਰਹੇ ਘਰਾਂ ਦੇ ਝੱਗ ਲੱਗੀ ਪਈ ਹੈ ਭਾਂਡੇ ਖੜਕ ਰਹੇ ਹੈ ਕਿੱਥੀਆਂ ਪੈਂਦੀਆਂ ਬੁਰੇ ਹਾਲ ਮੁੰਡੇ ਘਰਾਂ ਦੇ ਘਰਾਂ ਤੋਂ ਬਾਹਰ ਗੁਆਂਢੀਆਂ ਨਾਲ ਪਿੰਡ ਵਿੱਚ ਤੂਫਾਨ ਮੱਚਿਆ ਹੈ ਸ਼ਹਿਰਾਂ 'ਚ ਤੂਫਾਨ ਮੱਚਿਆ ਹੈ ਮੁਲਕ ਵਿੱਚ ਤੂਫਾਨ ਸਾਰੀ ਦੁਨੀਆਂ ਵਿੱਚ ਤੂਫਾਨ ਮੱਚਿਆ ਹੈ ਮੈਂ ਔਰ ਮੇਰੀ uma forma de esse computador. ਰੇਗੀ ਦੇ ਅੰਦਰ ਮਨ ਹੈ, ਇਹਦੇ ਜੋ ਫੀਡ ਕਰਦੇ ਹਾਂ ਉਹੀ ਬਾਹਰ ਆਉਣਾ, ਉਹਦਾ ਨਤੀਜਾ ਬਾਹਰ ਆਉਣਾ। ਕੰਪਿਊਟਰ ਡਾਟਾ ਤਾਂ ਅਸੀਂ ਬਣਾਉਂਦੇ ਹਾਂ, ਅਸੀਂ ਫੀਡ ਕਰਦੇ ਹਾਂ। ਸੋ ਜੇਕਰ ਅਸੀਂ ਉਹਦੇ ਵਿੱਚ ਉਹੀ ਫੀਡ ਕਰੀਏ, ਜੇ ਰਿਜ਼ਲਟ ਚੰਗਾ ਹੋਵੇ, ਮਾੜੀ ਚੀਜ਼ ਨਾ ਫੀਡ ਕਰੀਏ ਤਾਂ ਉਹਦੇ ਚ ਚੰਗਾ ਹੀ ਰਿਜ਼ਲਟ ਨਿਕਲੇਗਾ। ਪਰ ਕੌਣ ਕਰੇ ਇਹ ਲੜਨਾ, ਕੌਣ ਕਰੇ ਇਹ ਡਿਸਕ੍ਰਿਮੀਨੇਸ਼ਨ, ਕੌਣ ਕਰੇ? ਬਾਣੀ ਕਰ ਰਹੀ ਹੈ, ਬਾਣੀ ਤਾਂ ਕੋਈ ਸੁਣਦਾ ਹੀ ਨਹੀਂ। ਬਾਣੀ ਤਾਂ ਐਵੇਂ ਮੱਥਾ ਟੇਕਦੇ ਹੈ, ਪਿੰਡਾਂ ਦੇ ਵਿੱਚ ਬੁੜੀ ਘੋੜੇ ਨੂੰ ਖੂੰਜੇ ਤੇ ਪਾਇਆ ਹੁੰਦਾ ਤੇ ਕੋਲ ਜੇ ਨੋਹਾਂ ਧੀਆਂ ਉਹ ਪੁੱਤਰ ਸਾਰੇ ਪਾਣੀ ਲੰਘ ਜਾਂਦੇ ਸਿੱਧੇ ਹੀ। ਉਹ ਬੁੜ ਬੁੜ ਕਰਦਾ ਹੁੰਦਾ ਉੱਥੇ ਪਪੜਾ, ਮੈਨੂੰ ਪਾਣੀ ਦੀ ਲੋੜ ਹੈ ਜਾਂ ਕੁਛ ਲੋੜ ਹੈ, ਹੁਣ ਕੋਈ ਨੀ ਪੁੱਛਦਾ। ਜਾਂਦੇ ਜਾਂਦੇ ਮੂੰਹ ਵੀ ਨੀ ਉਹਨੂੰ ਕਦੇ, ਬੇਬੇ ਮੱਥਾ ਟੇਕਦੀਆਂ ਮੱਥਾ ਟੇਕਦੀ ਹੈ, ਬਾਬਾ ਮੱਥਾ ਟੇਕਦਾ ਹੈ, ਬਸ ਉਧਰ ਮੂੰਹ ਵੀ ਨੀ ਕਰਦਾ, ਉਹਨੂੰ ਸੁਣਨਾ ਵੀ ਆਹ ਹਾਲ ਹੈ ਸਾਡਾ, ਅਸੀਂ ਗੁਰੂ ਇਹਨੂੰ ਮੱਥਾ ਵੀ ਟੇਕਦੇ ਸਰ। ਬਾਣੀ ਕਹਿੰਦੀ ਕੀ ਹੈ? ਕਦੇ ਤਾਂ ਬਾਣੀ ਦੇ ਸਾਡੇ ਤੇ ਅਸਰ ਨਹੀਂ ਹੁੰਦਾ। ਤੁਹਾਨੂੰ ਤਿਆਰ ਨਹੀਂ ਹੈ ਕਿ ਬਾਣੀ ਕਹਿੰਦੀ ਹੈ? ਬਾਣੀ ਸਾਨੂੰ ਡਿਸਕ੍ਰਿਮੀਨੇਸ਼ਨ ਸਿਖਾਉਂਦੀ ਹੈ, ਨਿਰਣਾ ਕਰਨਾ ਸਿਖਾਉਂਦੀ ਹੈ। ਬਾਣੀ ਕਹਿੰਦੀ ਹੈ ਰੋਸਨਤ ਕਾਹੂ ਸੰਗ ਕਰੋ, ਆਪਣਾ ਵਿਚਾਰ ਹੈ। ਇਹਨੇ ਉਲਟੀ ਗੱਲ ਕਰਤੀ, ਆਪਣੇ ਆਪ ਨੂੰ ਵਿਚਾਰਨ ਦੀ ਤਾਂ ਅਸੀਂ ਲੋੜ ਹੀ ਕਰੇ ਸਰ, ਸੋਚੀ ਨੀ, ਖਿਆਲ ਨਹੀਂ ਆ ਕਿ ਮੈਂ ਆਪਣੇ ਆਪ ਨੂੰ ਖੋਜਾਂ। ਕੀ ਹੁੰਦਾ ਲੋਕਾਂ ਨੂੰ ਕਹੀ ਜਾਂਦੇ, ਲੋਕਾਂ ਨੂੰ ਪਤੀ ਨਿਕਲੀ ਜਾਂਦੇ। ਬਾਣੀ ਕਹਿੰਦੀ ਹੈ ਸਗਲ ਸੰਘ ਹਮਕੋ ਬਣੇ ਆਈ, ਸਗਲ ਸੰਘ ਮੇਰਾ ਤਾਂ ਫਲਾਣਾ ਦੁਸ਼ਮਣ ਹੈ, ਮੇਰਾ ਤਾਂ ਸਾਨੀ ਹੈ, ਮੇਰਾ ਤਾਂ ਮੈਂ ਸਗਲ ਸੰਘ ਕਿਵੇਂ ਹੋ ਸਕਦਾ? ਉਹ ਮੁਸਲਮਾਨ ਹੈ, ਉਹ ਸਿਰਕ ਸਾਰ, ਉਹ ਤਾਂ ਮਲੇਸ਼ ਖਾਲਸਾ ਹੈ, ਮੈਂ ਉਹਨੂੰ ਕਿਵੇਂ ਬਣਾਵਾਂ ਬਾਈ? ਹਾਂ ਬਈ ਠੀਕ ਹੈ, ਬਾਣੀ ਤਾਂ ਕਹਿੰਦੀ ਸਗਲ ਸੰਘ ਹਮਕੋ ਬਣੇ ਆਈ, ਕੋ ਵੈਰੀ ਨਹੀਂ ਬਗਾਨਾ, ਸਾਡੇ ਤਾਂ ਸਾਰੇ ਹੀ ਵੈਰੀ ਹੈ, ਸਾਰੇ ਬਗਾਨੇ ਹੋਏ। ਤਾਂ ਫਿਰ ਉਹ ਡਿਸਕ੍ਰਿਮੀਨੇਸ਼ਨ ਤਾਂ ਬਾਣੀ ਦੱਸ ਰਹੀ ਹੈ, ਬਾਣੀ ਨੂੰ ਸੁਣਦਾ ਕੌਣ? ਮੱਥਾ ਟੇਕ ਛੱਡਦੇ, ਬਾਬਾ ਮੱਥਾ ਟੇਕ। ਤੇ ਫਿਰ ਜਿਹਨੇ ਡਿਸਕ੍ਰਿਮੀਨੇਟ ਕਰਨਾ, ਜਿਹਨੇ ਤੁਹਾਨੂੰ ਚੰਗਾ ਮਾੜਾ ਪਾਸਾ ਦਿਖਾਉਣਾ ਹੈ, ਉਹ ਦਸ ਪਰਵਾਹ ਨਹੀਂ ਕਰਦੇ। ਮੱਥਾ ਟੇਕਣ ਤੋਂ ਬਗੈਰ ਹੁਣ ਬਾਣੀ ਦੀ ਸਾਡੇ ਅੰਦਰ ਕੋਈ ਕਦਰ ਨਹੀਂ। ਇਹ ਪੁੱਛਣ ਥੋੜੋ ਆਉਂਦੇ ਕਿ ਬਾਬਾ ਦੱਸ ਮੈਂ ਕੀ ਕਰਾਂ, ਉਹ ਤਾਂ ਦੱਸੀ ਜਾਂਦਾ, ਉਹ ਤਾਂ ਇੱਥੋਂ ਤੇ ਮਿਲ ਗਏ ਕਈ ਵਾਰ ਬਾਣੀ ਪੜਿਆ, ਉਹ ਤਾਂ ਸ਼ੌਕ ਟ੍ਰੀਟਮੈਂਟ ਦੇ ਰਿਹਾ। ਸ਼ੌਕ ਅਸੀਂ ਤਾਂ ਇੰਨੇ ਹੋ ਗਏ ਹੀਟ ਹੋ ਗਏ, ਕੋਈ ਸ਼ੌਕ ਟ੍ਰੀਟਮੈਂਟ ਵੀ ਨਹੀਂ, ਸ਼ੌਕ ਦੀ ਸੰਗ ਪਰਵਾਹ ਨਹੀਂ, ਬਹੁਤ ਹੀਟ ਹੋ ਗਿਆ। ਅੱਛਾ ਹੁਣ ਆਪਣੇ ਵੀ ਤੇ ਕੀ ਕੁਛ ਪਾਇਆ, ਅਸੀਂ ਪਾਉਂਦੇ ਕੀ? ਪਹਿਲਾਂ ਤਾਂ ਮੈਂ ਲਈ ਮੈਂ ਹੁਣ ਖਾਣਾ ਹੈ, ਮੇਰੀ ਭੁੱਖ ਲੱਗੀ ਹੈ, ਮੈਨੂੰ ਜੀ ਕਰਦਾ, ਮੈਂ ਪਰੌਂਠੇ ਖਾਵਾਂ, ਜੀ ਕਰਦਾ, ਮੈਂ ਕੜੀ ਖਾਵਾਂ ਜੀ, ਉਹ ਸਾਰਾ ਪਹਿਲਾਂ ਤਾਂ ਇਹ ਮੈਂ ਇੱਕ ਕਿਸਮ ਦੀ ਮੈਂ ਹੈ। ਪਹਿਲਾਂ ਤਾਂ ਮੈਂ ਮੇਰੀ ਦੀਦੀ ਤਸੱਲੀ ਨਹੀਂ ਹੁੰਦੀ, ਚੰਗਾ ਖਾ ਕੇ ਚੰਗਾ ਪਹਿਨ ਕੇ ਚੰਗਾ 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 ਚੰਗਾ, ਇੱਥੋਂ ਤਾਈ ਇਹਨੂੰ ਰਿਫਾਈਨ ਕੀਤਾ ਹੋਇਆ ਕਿ ਮਾੜਾ ਜਿਹਾ ਟੋਕ ਦਈਏ ਨਾ ਕਿ ਮੈਨੂੰ ਟੋਕ ਦਿੱਤਾ, ਲੋਕੀ ਕੀ ਕਹਿਣਗੇ? ਮੈਂ ਸੱਟ ਵੱਜਦੀ ਹੈ ਮਨ ਹੋ ਮੈਨੂੰ ਕਿ ਲੋਕੀ ਕੀ ਕਹਿਣਗੇ, ਲੋਕੀ ਕੀ ਹੈ? ਲੋਕਾਂ ਦੀ ਪਰਵਾਹ ਹੈ, ਗੁਰੂ ਦੀ ਪਰਵਾਹ ਨਹੀਂ, ਤੇ ਰੱਬ ਦੀ ਪਰਵਾਹ ਨਹੀਂ। ਮੈਂ ਮੇਰੀ ਦੀ ਪਰਵਾਹ, ਮੈਂ ਦੀ ਕਿ ਮੇਰੀ ਦੀ? ਮੇਰਾ ਪੁੱਤਰ, ਮੇਰਾ ਧੀ, ਮੇਰਾ ਘਰ, ਮੇਰੀ ਸਿਖਾ, ਮੇਰਾ ਨਾਮ, ਮੇਰਾ ਇੰਨਾ ਸਾਰਾ ਫਸੇ ਹੈ। ਇਹ ਸਾਨੂੰ ਇਹ ਪੰਜਾਂ ਦੇ ਵਿੱਚ काम क्रोध मोह लोभ सारे खेल ले झट झट। मैं काम क्या देने मगर सारे बोल पे क्रोध मगर पता नहीं है नाले था वो सानू स्लेव बनाई थे ते ना पता नहीं कैसे उन्होंने स्लेवरी कर रहे हैं। स्लेवरी करनी है गुरु दी स्लेवरी था वो दे स्लेवरी जी रहा है इधर गुलाम हैंगे वो दा हुकुम ना जी हुकुम ना मन नहीं आता वो दे कार स्लेव है स्लेवरी ऐसी स्लेव का बने हैं ऐसी गोले लगे गोले बने हैं इधर मैं तो मेरी दे तेना दे नाल हट पंज है के पंज दिख हाँ फौज है की सारा दिन चौबीस घंटे नहीं एक एक मिनट रात सुपने विच भी असी के अंदर अपने अंतस्करण अपने पांडे विच पाई जाने वो देखना है ये कि इस की पौने हैं कौन निर्णय करे भी की पौने हैं निर्णय करने वाला था असी है ना लोग ने आके थोड़ू के कहना लोग कहते भी है भाई तू बुरा करता है ना भाई मैं तो नहीं करता बच्चा किसी ने मार के आया ते आके गुंडर ने आके शिकायत की थी कि ना ना मेरा मुंडा है जा नहीं है भाई ना मेरा मुंडा नहीं है जा अब तेरे मुंडे ने शिकायत शराब की थी हाँ जो पावे पंडे साल जो चीज पाने चाहे तुझे अनाज पाने चाहे पानी पाने चाहे सियार पाने चाहे चित्रनी पाने जो कुछ भी है कोई कुछ ओदी ओदी हवा बाहर निकलेगी सोल्यूशन तो बंद वो डाट खोलो ओदे विच वो मिल्क उपा जड़ा है कंपाउंड सोल्यूशन जड़ा है उस दी कंपाउंड सोल्यूशन दी हवा बाहर आएगी कोई हवा आएगी जो पाई गए आप पाया ना क्या फिर उधर लग गया यही होना ओ हवार सर सानू ही नहीं आउंदी घर जाऊंदी है घर दे वायु मंडल ओ हवा फैल जाती है घर दे विच कोई चीज रखी होए ये जो बहुत यून करे टच मास्टर हो गई इस तरह सारे गंद हो गया बदबू आ रही है टच मास्टर ਇੱਥੇ ਇਹਨੂੰ ਕੌਣ ਕੱਢ ਕੇ ਸੁੱਤੇ ਜਿਹੜਾ ਇੱਥੇ ਇੱਥੇ ਗੰਦ ਰੋਜ਼ ਪਾਈ ਜਾਂਦੇ ਨਾਲੇ ਗੰਦ ਜਦੋਂ ਸਿਆਲ ਆਇਆ ਹੈ ਵੀ ਅਸੀਂ ਇਹ ਭਾਂਡੇ ਵਿੱਚ ਕੀ ਪਾਈ ਜਾਂਦੇ ਹਾਂ ਉਹਨੂੰ ਜਾਇਜ਼ ਕਰਾ ਜੀ ਅਸੀਂ ਕੋਈ ਮਾੜੀ ਗੱਲ ਕੀਤੀ ਹੈ ਹਾਂ ਬਈ ਮੈਂ ਮੇਰੀ ਕਰਦਿਆਂ ਤਾਂ ਉਹਨੂੰ ਕਹਿੰਦੇ ਮਾੜੀ ਗੱਲ ਨਹੀਂ ਕੋਈ ਕਰਦੇ ਸਫੇ ਕੀ ਪਾ ਦੇ ਬਦਬੋ ਆਪੇ ਪਾਇਆ ਹੈ ਤੇ ਉਹਦੇ ਚ ਬਦਬੋ ਨਿਕਲਣੀ ਹੈ ਪਰ ਅਸੀਂ ਢੀਠ ਹੋ ਗਏ ਇਸ ਬਦਬੋ ਸੁੰਘ ਸੁੰਘ ਕੇ ਮੈਨੂੰ ਯਾਦ ਹੈ ਕਿਸੇ ਕਹਾਣੀ ਸੁਣੀ ਹੈ ਇੱਕ ਸ਼ਹਿਰ ਚੁਮਿਆਰਾਂ ਦੀ ਕੁੜੀ ਸ਼ਹਿਰ ਚ ਰਹਿਣ ਵਾਲੀ ਤੇ ਪਿੰਡ ਚ ਵਿਆਹੀ ਗਈ ਤੇ ਚੁਮਿਆਰਾਂ ਦੇ ਤੇ ਉਹ ਪਿਛਲੇ ਕਰ ਲਈ ਬੜੀ ਬੋ ਹੈ ਇੱਥੇ ਕਹਿੰਦੇ ਕੋਈ ਨੀ ਬੜੀ ਬੋ ਹੈ ਹੋਰ ਤੈਨੂੰ ਮਹਿਲਿਆ ਦੀ ਹੈਗੀ ਹੈ ਸਾਡੇ ਘਰ ਉੱਥੇ ਹੋਰ ਪਾਤਾ ਉੱਥੇ ਦੋ ਚਾਰ ਦਿਨ ਮੈਂ ਕਿਉਂ ਬਈ ਉਹ ਕੁਛ ਕਰੀ ਸੋ ਅਸੀਂ ਇੱਡੇ ਢੀਠ ਹੋ ਗਏ ਹੈ ਕਿ ਸਾਨੂੰ ਇਹ ਬੋਗ ਮਹਿਸੂਸ ਹੋ ਗਈ ਹੈ ਵੀ ਇਹ ਨਿਊਨ ਹੋ ਗਏ ਹੈ ਢੀਠ ਹੋ ਗਏ ਹੈ ਇਹ ਬਾਣੀ ਵੀ ਨਹੀਂ ਸੁਣਦੀ ਬਾਣੀ ਵੀ ਅੰਦਰ ਨਹੀਂ ਵੱਟ ਕੀ ਵਾਰਦੇ ਹੈ ਈਰਖਾ ਦੁਆ ਗੰਦੀਆਂ ਗੰਦੇ ਖਿਆਲ ਗੰਦੇ ਭਾਵਨਾ ਇਹ ਇਨਸਾਨ ਕਾਹਦਾ ਬਣਿਆ ਹੈ ਖਿਆਲਾਂ ਦਾ ਬਣਿਆ ਹੈ ਭਾਵਨਾ ਵਾਲਾ ਬਣਿਆ ਨਹੀਂ ਤਾਂ ਮਿੱਟੀ ਹੈ ਪੰਜਾਂ ਪੁੱਤਰ ਪੰਜ ਸੱਤ ਦਾ ਪੁਤਲਾ ਹੈ ਇੱਥੇ ਨੀ ਇੱਕ ਮੈਂ ਮੇਰੀ ਇਹਦੇ ਚ ਦੁਸ਼ਮਣ ਔਰ दोस्त बनाए हुए है, प्यार वाले बनाया, किसी को दुश्मन बनाया, वो भी अंदर बिठाए हुए है।
ये किसी ने नाव लेता फलाना
सहज सुबाना तो उन लगी अर्ग
दुकान उस मन उसका नाव लेना सी, मेरे तो अग लग गई सन कपड़ी,
कई दुश्मन बिठाए हुए है, नफरत बिठाई हुई है, लव लोभ बिठाया होया है, और इस तो इलावा मुर्दे पाए हुए अंदर थोड़ा भांडिया दे विच इस भांडे विच मुर्दे बिठाया। मेरा चाचा बड़ा चंगा सी, मेरा पुत्र बड़ा चंगा सी, मेरा दादा बड़ा चंगा सी, मेरा फलाना मेरा बापू है, ऐसे मुर्दे भी बिठाए हुए है, ओनू जो लैके बहने बुढ़िया गल कर सुनिया एक जारी गल कर दी, मेरी धीए जी सी वो मर गई, मैं अजवाई आया गल पूरी नहीं करने, दूजी बुढ़ी काली पै जाती है वो अपने सुना लग पे मुर्दे बिठाए मुर्दे च बदबो आंदी है, किते मोह दी बदबो है, किते क्रोध अग लगी है, ईर्खा दी तृष्णा दी अग लगी है, इन्ना कुछ साडे अंदर हुंदिया फिर पोचा पाची करके फिर बड़े ज्ञानी ज्ञानी भले भलेरे बने फिरते हैं, जी मैं ढिला मिस्सा कोई कुछ निकल लेना दिन रात कि खेलन बलबलिया नाल फीलिंग नाल देखना है कि जज में जिन्हें मेनु ख्याल आए है ਉਹ ਚੰਗੇ ਕਿ ਮਾੜੇ ਹੈ, ਬਾਣੀ ਦੇ ਅਨੁਸਾਰ ਹੈ ਕਿ ਬਾਣੀ ਦੇ ਖਿਲਾਫ ਹੈ, ਬਾਣੀ ਦੇ ਕਹਿੰਦਾ ਰੋਸ ਨਾ ਖਾਊ, ਸਾਨੂੰ ਤਾਂ ਰੋਸ ਕਰਜੀ ਪੈ ਘਰ ਚ ਪੰਜ ਜੀ ਉਹਨੇ ਪੰਜੇ ਗੁੱਸੇ ਹੋਏ, ਬਾਣੀ ਦੇ ਕਹਿੰਦੇ ਰੋਸ ਨਾ ਖਾਊ ਸੰਕਰ, ਬਾਣੀ ਦੇ ਕਹਿੰਦੇ ਸਗਲ ਸਿੰਘ ਰਾਮ ਕੋ ਬਣੇ ਆਈ ਸਾਡੀ ਤਾਂ ਬਣਦੀ ਕਿਸੇ ਨੇ ਇੱਥੇ ਕਈ ਆਦਮੀ ਜੀ ਮੈਂ ਕੀ ਕਰਾਂ, ਮੈਂ ਸਾਰਿਆਂ ਨੂੰ ਭਲਾ ਕਰਦਾ, ਕੋਈ ਨੀ ਮੈਨੂੰ ਪਿਆਰ ਕਰਦਾ, ਕੋਈ ਤੈਨੂੰ ਪਿਆਰ ਤੇ ਪਿਆਰ ਤੂੰ ਭਲਾ ਕਰਦਾ ਹੀ ਨੀ ਹੈ, ਤੂੰ ਫੌਜ ਕਰਦਾ ਜੇ ਤੂੰ ਪਿਆਰ ਕਰੇ ਤੈਨੂੰ ਪਿਆਰ ਮਿਲੇ, ਜੋ ਬੀਜੇ ਸੁੱਖ ਆ ਜੋ ਬੀਜੇ ਸੁੱਖ ਆ, ਇਹ ਧਰਤੀ ਇਹ ਮਨ ਕਿਹੜਾ ਹੈ, ਧਰਤੀ ਹੈ ਜੋ ਬੀਜੇ ਸੁੱਖ ਆ। ਸੋ ਮਨ ਇਹ ਮਨ ਇਹੋ ਜਿਹਾ ਮਨ ਜਿਹੜਾ ਦਿਨ ਰਾਤ ਮਲੀਨ ਗੰਦੇ ਖਿਆਲਾਂ ਨਾਲ ਭਰਿਆ ਹੋਇਆ ਹੈ, ਸਾਡਾ ਮਨ ਇੰਨਾ ਮਲੀਨ ਹੋਇਆ ਹੈ ਕਿ ਬਾਣੀ ਸਾਡੇ ਅੰਦਰ ਉਹ ਪੁਰਾਣੇ ਜ਼ਮਾਨੇ ਦੇ ਕਹਿੰਦੇ ਸੀ ਜਿਹੜੇ ਮਲੇਸ਼ ਹੈ ਉਹਨਾਂ ਦੇ ਵੇਦ ਸ਼ਾਸਤਰ ਨਹੀਂ ਪੜ੍ਹਨਾ ਚਾਹੁੰਦੇ, ਕਹਿੰਦੇ ਛਿੱਕਾ ਪਾ ਦਿੱਤੀ, ਉਹ ਤਾਂ ਉਹਨੂੰ ਕਹਿੰਦੇ ਸੀ ਜ਼ੁਲਮ, ਪਰ ਅਸੀਂ ਆਪਣੇ ਕੰਨਾਂ ਚ ਆਪ ਚੱਕਰ ਪਾਇਆ ਸੁਣਦਾ ਹੀ ਕੋਈ ਨੀ ਬਾਣੀ ਨੂੰ, ਇੰਨਾ ਕੁਛ ਆਪ ਭਰਿਆ ਹੋਇਆ ਹੈ ਤੇ ਫਿਰ ਸ਼ਿਕਾਇਤ ਕਰਦੇ ਹਾਂ ਜੀ ਮੇਰੇ ਤਾਂ ਮੱਥਾ ਸੜ ਗਿਆ, ਲੈ ਮੇਰਾ ਪੁੱਤਰ ਮੈਂ ਇੰਨਾ ਜਵਾਨ ਕੀਤਾ ਮਰ ਗਿਆ, ਮੇਰੀ ਮਾਂ ਮਜਮਾ ਮੈਂ ਰੱਬ ਦੇ ਕੇ ਮਾਂ ਪੁੱਟ ਲਏ ਸੀ, ਮੇਰਾ ਮੇਰੀ ਮੱਝ ਮਰ ਗਈ, ਲੈ ਗੁਆਂਢੀ ਹੁਣ ਪਰ ਦੁੱਧ ਵਾਲੇ ਰਹਿ ਗਏ ਤੇ ਮੇਰੇ ਕੋਲ ਤਾਂ ਦੁੱਧ ਵੀ ਹੈ ਨਹੀਂ, ਉਹ ਸਾਰਾ ਦਿਨ ਤਾਂ ਸ਼ਿਕਾਇਤ ਪਾਣੀ ਦੇ ਕਹਿੰਦੀ ਰੋਸ ਕਾਹੂ ਸੰਗ ਕਰੋ, ਕਿਸੇ ਨਾਲ ਰੋਸ ਨਾ ਕਰੋ, ਰੱਬ ਨਾਲ ਤਾਂ ਕੀ ਦੁਨੀਆਂ ਬਣਾ ਨਾ ਕਰੋ, ਤੇ ਫਿਰ ਇਸ ਹਾਲਤ ਵਿੱਚ ਅਸੀਂ ਕੀ ਭਾਲਦੇ ਹਾਂ, ਮਨ ਨਿੱਕੇ ਹੁੰਦੇ ਸੀ ਧਾਗਾ ਲੱਟੂ ਚ ਲਵੇੜ ਦਿੰਦੇ ਸੀ ਤੇ ਇੱਕ ਚੱਕੇ ਨਾਲ ਤੇ ਧਾਗਾ ਖਿੱਚ ਲੈਣ ਸੀ ਲੱਟੂ, ਆਪੇ ਘੁੰਮਦਾ ਰਹਿੰਦਾ ਸੀ ਕਿੰਨਾ ਚਿਰ, ਉਹਨੂੰ ਜੇ ਕਹੇ ਵੀ ਬੰਦ ਕਰਦੇ ਆਪਣੇ ਆਪ ਫੜ ਕੇ ਬੰਬਨ ਕਰ ਆਪਣੇ ਆਪ ਨੂੰ ਉਹਦਾ ਪੂਰਾ ਜਿੰਨੀ ਸਟੀਮ ਭਰੀ ਹੈ ਉਹ ਪੂਰਾ ਸਾਡਾ ਮਨ
ਕਿਸੇ ਅਸੁੰਦਾ ਕਦੇ ਅਸੁੰਦਾ ਕਦੇ ਅਸੁੰਦਾ ਪੰਜਾ ਸੁੰਦਾ
ਹੈ ਹਲਕਿਆਂ ਵਾਂਗੂ
ਜਿਵੇਂ ਕੁੱਤਾ ਨੀ ਚੈਨ ਨਾ ਬੈਠ ਸਕਦਾ ਕਦੇ ਉੱਥੇ ਜਾ ਕੇ ਹੁੰਦਾ ਕਦੇ ਉੱਥੇ ਜਾ ਸਕੂ ਇਸ ਤਰ੍ਹਾਂ ਹਲਕੇ ਹੋਏ ਹਾਂ ਅਸੀਂ ਹੈ ਕੀ ਸਮਝਦੇ ਗੱਲ ਤੇ ਗਾਂਧੀ ਪਾਈ ਜਾਂਦੇ ਹਾਂ ਫਿਰ ਸ਼ਿਕਾਇਤ ਕਰਦੇ ਮੇਰੇ ਰੱਬ ਨੇ ਮੇਰੇ ਮੱਥੇ ਤੇ ਲਿਖਿਆ ਨੀ ਚੰਗਾ ਭਾਈ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਤ ਨਾਲ ਜੀਜੇ ਅਬਰ ਜਣਾ ਅੱਛਾ ਇਸ ਤਰ੍ਹਾਂ ਇਤਨੇ ਜਨਮ ਕਰੋੜਾਂ ਜਨਮ ਪਤਾ ਨੀ ਕਿੰਨੇ ਜਨਮ ਇਹ ਹਾਲਤ ਵਿੱਚ ਸਾਡੀ ਹੈ ਮਨ ਦੀ ਹਾਲਤ ਹੋਈ ਹੈ ਜਿੰਦੀ ਉੱਤਿਆਂ ਵਾਂਗੂ ਦਰ ਦਰ ਇਲਾਕੂ ਚੱਲ ਰਿਹਾ ਹੈ ਇਹਨੂੰ ਕੌਣ ਮੋੜ ਸਕਦਾ ਇਹ ਨਹੀਂ ਮੋੜਦਾ ਮਨ ਅਸਾਰ ਸਾਜਿਆ ਜਾਏ ਅਸਾਰ ਇਹਦਾ ਕੋਈ ਇਲਾਜ ਨਹੀਂ ਕਿਉਂਕਿ ਇਹ ਜੋ ਸਾਡੀ ਹਾਲਤ ਹੈ ਇਹ ਕਿਹਨੇ ਬਣਾਈ ਆਪ ਬਣਾਈ ਜੋ ਮੈਂ ਕੀਆ ਸੋ ਮੈਂ ਪਾਇਆ ਤੇ ਫਿਰ ਹੁਣ ਕੀ ਕੀਤਾ ਜਾਵੇ ਪਾਣੀ ਕਿਉਂ ਨੀ ਵਸਦੀ ਸਾਡੇ ਇੰਨੇ ਪਾਠ ਕਰਦੇ ਹਾਂ ਇੰਨੇ ਕੀਰਤਨ ਕਰਦੇ ਹਾਂ ਇਹ ਕਿਉਂ ਨੀ ਵਸਦੀ ਇਸ ਕਰਕੇ ਕਿ ਸਾਡਾ ਸੋਲੂਸ਼ਨ ਅੱਗੇ ਹੀ ਬਹੁਤ ਗੰਦਾ ਹੋਇਆ ਇੰਨਾ ਗੰਦਾ ਹੋਇਆ ਕਿ ਉਹ ਜਿਹੜੀ ਚੀਜ਼ ਮਾਰਾ ਜਾ ਦੁੱਧ ਗੰਦੇ ਸੋਲੂਸ਼ਨ ਦੇ ਵਿੱਚ ਦੁੱਧ ਆ ਕੇ ਪਾ ਦਿਓ ਤੁਪਕਾ ਤਾਂ ਹੁਣ ਕੀ ਫਰਕ ਪੈ ਚੱਲਿਆ ਅਸੀਂ ਕਦੇ ਇੱਥੇ ਸਤਸੰਗ ਤੇ ਆਕੜ ਫਿਰਦੇ ਹਾਂ ਮੈਂ ਸਤਸੰਗ ਕਰਕੇ ਭਾਈ ਇਹ ਤਾਂ ਤੁਪਕਾ ਪਾਉਣ ਦੇ ਬਰਾਬਰ ਹੈ ਤੁਪਕਾ ਦੁੱਧ ਪਾਤਾ ਕੀ ਹੋ ਗਿਆ ਨਹੀਂ ਭਾਈ ਤਾਂ ਗੱਲ ਹੋਰ ਹੈ ਕੁਛ ਤਾਂ ਗੁਰੂ ਸਾਹਿਬ ਨੇ ਕਿਹਾ ਹੋਇਆ ਆਖਣ ਔਖਾ ਸਾਚਾ ਨਾ ਔਖਾ ਹੈ ਇਸੇ ਕਰਕੇ ਔਖਾ ਹੈ ਅਸੀਂ ਆਪਣੇ ਮਨ ਦੇ ਭਾਂਡੇ ਵਿੱਚ ਅੰਤਸ਼ਕਰਨ ਵਿੱਚ ਗੰਦ ਪਾਇਆ ਹੈ ਗੰਦ ਆਪ ਪਾਇਆ ਕਿਸੇ ਦਾ ਕਸੂਰ ਨਹੀਂ ਤੇ ਉਸ ਗੰਦ ਵਿੱਚੋਂ ਖੁਸ਼ਬੂ ਕਿੱਥੋਂ ਨਿਕਲੇ ਬਦਬੋ ਨਿਕਲਣੀ ਹੈ ਕਿਸੇ ਮਾੜਾ ਛੇੜ ਕੇ ਦੇਖੋ ਨਾ ਛੇੜੋ ਚੁੱਪ ਕਰਕੇ ਬੈਠੋ ਮੈਂ ਕਈਆਂ ਦੇਖਿਆ ਬੈਠੇ ਚੁੱਪ ਕਰਕੇ ਕਈ ਬੁੜੇ ਬੁੜੀਆਂ ਆਦਿ ਬੈਠੇ ਉੱਥੇ ਨਾ ਆਪਣੇ ਆਪ ਗੱਲਾਂ ਕਰਦੇ ਰਹਿਣਗੇ ਕੀ ਕਰਨਗੇ ਅੱਛਾ ਤੂੰ ਤੇ ਆਈ ਨਾ ਰੁਕੇ ਤੂੰ ਆਏ ਕਹੇਂਗੀ ਤਾਂ ਮੈਂ ਆਈ ਨੂੰ ਆਪ ਦੇ ਆਪਣੇ ਆਪ ਉਹ ਖੰਮੀ ਦਸਾ ਥਾ ਹਜ਼ਾਰਾਂ ਮੀਲਾਂ ਤੇ ਬੈਠੇ ਹੈ ਤੇ ਉੱਥੇ ਆਪਣੇ ਆਪ ਉੱਥੇ ਮੈਂਟਲੀ ਲੜਾਈ ਹੋ ਰਹੀ ਜਦੋਂ ਤੇ ਵਿਹਲਾ ਹੁੰਦਾ ਤਾਂ ਇਹ ਜੀ ਫੁਰਸਤ ਹੁੰਦੀ ਹੈ ਨਹੀਂ ਤਾਂ ਬਿਜ਼ੀ ਰਹਿੰਦਾ ਵਿਹਲਾ ਹੋਇਆ ਵੀ ਨਹੀਂ ਟਿਕਦਾ ਉਦੋਂ ਵੀ ਉਹ ਫਾਇਲ ਕੱਢ ਲੈਂਦਾ ਪੁਰਾਣੇ ਗੰਢਾ ਕੱਢ ਲੈਂਦਾ ਪੁਰਾਣੇ ਫਾਇਲ ਪੜੋ ਫਲਾਣੇ ਨੇ ਮੈਨੂੰ ਐਂ ਕੀਤਾ ਸੀ ਉਹ ਫਾਇਲ ਪੁਰਾਣੇ ਕੱਢ ਲੈਂਦਾ ਸੋ ਸਾਡੀ ਬੜੀ ਤਰਸਯੋਗ ਹਾਲਤ ਹੈ ਇਸ ਹਾਲਤ ਵਿੱਚ ਗੁਰੂ ਸਾਹਿਬ ਨੇ ਕਹੀ ਹੈ ਕਿ ਆਖਣ ਔਖਾ ਸਾਡੇ ਬਾਰੇ ਆਖਣ ਔਖਾ ਸਾਜਾ ਨੂੰ ਕਿਉਂਕਿ ਮਨ ਤਾਂ ਲੱਗਦਾ ਨੀ ਮਨ ਤਾਂ ਫਸਿਆ